सतनाम श्री वाहिगुरु मूकुचरे शास्त्र खट पिंग गिरन चढ़ जाए अंध लखे बदरो सुने जो काल कृपा कराए। कहां बुद्ध प्रभ तुष हमारी बरन सके मेहमान जो तुहारी। हम ना सकत कार सिफत तुम्हारी आप ले ओ तुम कथा सुधारी। बेशुमार अथाह अगणित अतोले ज्यों बुलावो त्यों नानक दास बोले। दीन दुनिया दे मालिक दी हजूरी अंदर जुड़ बैठे सतसंगियो करो रसना पवित्राओ गज के फतेह बुलाओ जी। वाहिगुरु जी का खालसा वाहिगुरु जी की फतेह। गुरु सवारियो सतगुरु जी की अपार बख्शिश रहमन दा सदका महान संत क्रांतिकारी संत भगत कबीर जी जिन्हां दे पावन श्लोकां दी विचार चल रही है। पिछले श्लोकां अंदर जो कबीर जी ने बख्शिश कीती सी वो की सी? कबीर जी कहिंदे ने कबीर सोई मारी जे मुए सुख हुई पलो पलो सब को कहे बुरो ना माने कोई। कहिंदे ने उस चीज नू मारना जिदे मारन दे नाल सारे भला कहण सारे चंगा कहण कि जो ये काम कीता है वो बहुत चंगा है बहुत चंगा है। पर कुछ ऐसा भी है इस जगत विच वेखण विच आया है कि मनुख मारदा ते बहुत कुछ है बड़े तरीकियां नाल मारन दा यतन कीता जांदा है। किसी मनुख नूं कई तरह की मौत देण दा यतन कीता जांदा है। किसी नूं राजनीतिक तौर ते मार देना किसी नूं आर्थिक तौर ते मार देना किसी नूं समाजिक तौर ते मार देना बड़े तरीके मनुख यतन करदा है किसी। पर एक गल याद रखियो जिहड़ा खत्म करन वाला है ना वह भी कदे सुख दा जीवन नहीं जी सकता क्योंकि जेहा बीजे सो लुणे उहदा फल कई गुणा वध ज्यादा प्राप्त होवेगा। जे बीज चंगा बीजे ते उहदा फल कई गुणा वध चंगा जे बीज माड़ा बीजा गया ते उहदा फल भी कई गुणा वध माड़ा होवेगा। यह प्रकृति का एक नियम है। इस करके प्यारिया तू बीज बीजन लग्या ख्याल रखी कि किते बीज माड़ा ना बीजा जाए। फिर यह भी नहीं हो सकता कि जे बीज माड़ा बीजा तो तू ये आखे कि वाहिगुरु हुण फल ते चंगा ला दे। ऐसा भी नहीं है। बाबा फरीद जी कहिंदे ने फरीदा लोड़े दाख बिजोरिया ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏਂਦਾ ਪੈਦਾ ਲੋੜੈ ਪੱਟ। ਕਹਿੰਦੇ ਨੇ ਕਮਾਲ ਦੀ ਗੱਲ ਏ, ਜੇ ਤੂੰ ਇਹ ਆਖੇ ਕਿ ਮੈਂ ਬੀਜ ਦਿਆਂ ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਬੀਜਦਾ ਤੂੰ ਕਿੱਕਰ, ਕਿੱਕਰਾਂ ਦੇ ਬੀਜ ਬੀਜ ਕੇ, ਤੇ ਤੂੰ ਇਹ ਆਖੇ ਕਿ ਹੁਣ ਬਜੋਰ ਦੀਆਂ ਦਾਖਾਂ ਲੱਗ ਜਾਣ। ਐਸਾ ਨਹੀਂ ਹੋਣਾ, ਉਹਨਾਂ ਨੂੰ ਤੇ ਕੰਡੇ ਹੀ ਲੱਗਣਗੇ, ਕਿਉਂਕਿ ਬੀਜ ਹੀ ਮਾੜਾ ਬੀਜਿਆ ਗਿਆ। ਜੇ ਤੂੰ ਇਹ ਆਖੇ ਕਿ ਮੈਂ ਬੀਜੀ ਤੇ ਕਪਾਹ ਏ ਤੇ ਹੁਣ ਇਹਨੂੰ ਰੇਸ਼ਮ ਦੀ ਪ੍ਰਾਪਤੀ ਹੋ ਜਾਏ, ਐਸਾ ਵੀ ਨਹੀਂ ਹੋ ਸਕਦਾ। ਇੱਥੇ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹਾ ਬੀਜੇ ਸੋ ਲੁਣੈ ਕਰਮਾ ਸੰਧੜਾ ਖੇਤ। ਇੱਥੇ ਤੇ ਜੋ ਬੀਜਣਾ ਉਹ ਹੀ ਵੱਢਣਾ ਪੈਣਾ। ਔਰ ਇੱਕ ਗੱਲ ਹੋਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਆ ਧਿਆਨ ਵਿੱਚ ਰੱਖੀ, ਆਮ ਤੌਰ ਤੇ ਸਮਾਜ ਵਿੱਚ ਤੇ ਇਹ ਵੇਖਿਆ ਜਾਂਦਾ ਕਿ ਬੀਜਣ ਵਾਲਾ ਇੱਕ ਹੈ ਤੇ ਖਾਣ ਵਾਲੇ ਬਹੁਤ ਨੇ, ਖਾਣ ਵਾਲੇ ਅਨੇਕਾਂ ਨੇ, ਬੀਜਣ ਵਾਲਾ ਮਨੁੱਖ ਇੱਕ ਹੈ। ਕਿਸੇ ਇੱਕ ਨੇ ਖੇਤ ਵਿੱਚ ਕਣਕ ਦਾ ਬੀ ਪਾਇਆ ਪਰ ਖਾਣ ਵਾਲੇ ਹਜ਼ਾਰਾਂ ਨੇ। ਕਿਸੇ ਇੱਕ ਬੰਦੇ ਨੇ ਅੰਬ ਦਾ ਬੂਟਾ ਲਾਇਆ ਹੋਵੇਗਾ ਪਰ ਜਦੋਂ ਫਲ ਦੀ ਪ੍ਰਾਪਤੀ ਹੁੰਦੀ ਹੈ ਤੇ ਖਾਣ ਵਾਲੇ ਤੇ ਹਜ਼ਾਰਾਂ ਹੀ ਨੇ, ਖਾਣ ਵਾਲੇ ਤੇ ਬਹੁਤ ਨੇ, ਉਹ ਇੱਕ ਨਹੀਂ। ਪਰ ਮੇਰੇ ਸਾਹਿਬ ਜੀ ਕਹਿਣ ਲੱਗੇ, ਪਿਆਰਿਆ ਜਿਹੜਾ ਕਰਮਾਂ ਦਾ ਬੀਜ ਹੈ ਨਾ, ਇੱਥੇ ਇਸ ਗੱਲ ਤੋਂ ਤੂੰ ਸੁਚੇਤ ਹੋ ਜਾ ਕਿ ਤੇਰੇ ਨਾਲ ਕਿਸੇ ਵੀ ਸਹਾਇਤਾ ਨਹੀਂ ਕਰਨੀ। ਪਾਤਸ਼ਾਹ ਜੀ ਕਹਿੰਦੇ ਨੇ, ਆਪੇ ਬੀਜ ਆਪੇ ਹੀ ਖਾ, ਤੂੰ ਜੋ ਬੀਜਿਆ ਨਾ ਤੈਨੂੰ ਆਪ ਨੂੰ ਹੀ ਉਹ ਵੱਢਣਾ ਪੈਣਾ, ਤੈਨੂੰ ਆਪ ਨੂੰ ਹੀ ਖਾਣਾ ਪੈਣਾ, ਤੇਰੇ ਨਾਲ ਤੇਰੇ ਪਰਿਵਾਰ ਵਿੱਚੋਂ ਕਿਸੇ ਵੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਵੀ ਭਾਈਵਾਲ ਨਹੀਂ ਬਣਨਾ। ਇਸ ਕਰਕੇ ਬੀਜ ਬੀਜਣ ਲੱਗਿਆਂ ਧਿਆਨ ਰੱਖੀ ਕਿ ਕਿਤੇ ਬੀਜ ਮਾੜਾ ਨਾ ਬੀਜਿਆ ਜਾਏ। ਇਹ ਜਿਹੜਾ ਕਰਮਾਂ ਦਾ ਬੀਜ ਹੈ ਨਾ ਜੀ, ਇਹ ਕਹਿੰਦੇ ਨੇ ਕਿ ਭੋਗਣਾ ਪੈਂਦਾ। ਜਿਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਕਈ ਵਾਰੀ ਨਾ ਫਲ ਬੀਜਿਆ, ਬੀਜ ਬੀਜਿਆ ਪਰ ਫਲ ਬੜੇ ਸਮੇਂ ਬਾਅਦ ਪ੍ਰਾਪਤ ਹੁੰਦਾ। ਕਿਸੇ ਨੇ ਅੱਜ ਬੂਟਾ ਲਾਇਆ ਉਹ 6 ਮਹੀਨੇ ਬਾਅਦ ਫਲੀਭੂਤ ਹੋਵੇਗਾ। ਕਿਸੇ ਨੇ ਅੱਜ ਬੀਜ ਬੀਜਿਆ ਔਰ ਉਹ ਉਸਦਾ ਫਲ ਜਿਹੜਾ ਨਾ ਉਹ ਕਾਫੀ ਦੇਰ ਬਾਅਦ, ਕਿਸੇ ਨੂੰ 2 ਸਾਲ ਬਾਅਦ। ਤੇ ਮਾਨਯੋਗ ਮਸਕੀਨ ਸਾਹਿਬ ਦਾਸ ਤੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਉਹ ਕਿਹਾ ਕਰਦੇ ਸਨ ਕਿ ਇਮਲੀ ਦੇ ਬੂਟੇ ਨੂੰ 35 ਸਾਲ ਬਾਅਦ ਫਲ ਲੱਗਦਾ। ਵੱਖ ਵੱਖ ਫਲੀਭੂਤ ਹੋਣ ਦਾ ਸਮਾਂ ਹੈ ਵੱਖ ਵੱਖ ਬੀਜਾਂ ਦਾ। ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਦੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਫਲੀਭੂਤ ਹੋਣ ਲੱਗਿਆਂ ਵੀ ਸਮਾਂ ਵੱਖ ਵੱਖ ਲੱਗਦਾ। ਕਈ ਵਾਰੀ ਮਨੁੱਖ ਦੀ ਹਯਾਤੀ ਵਿੱਚ ਉਹ ਕਰਮਾਂ ਦਾ ਫਲ ਭੋਗ ਲੈਂਦਾ ਪਰ ਕਈ ਵਾਰੀ ਕੀਤੇ ਹੋਏ ਕਰਮ ਤੇ ਅਜੇ ਜੀਵਨ ਵਿੱਚ ਕਰਮ ਤੇ ਕੀਤੇ ਨੇ ਪਰ ਉਹ ਫਲੀਭੂਤ ਨਹੀਂ ਹੋਏ। ਉਸ ਨੂੰ ਸਮਾਂ ਲੱਗਦਾ ਪਰ ਉਧਰੋਂ ਸਵਾਸਾਂ ਦੀ ਗਿਣਤੀ ਖਤਮ ਹੋ ਗਈ। ਕਈ ਵਾਰੀ ਵੇਖਦੇ ਹਾਂ ਨਾ ਕਿ ਕਈ ਬੱਚੇ ਜੰਮਦੇ ਅਪਾਹਜ ਹੁੰਦੇ ਨੇ। ਐਸਾ ਕਿਉਂ? ਜੰਮਦੇ ਅਪਾਹਜ ਕਿਉਂ? ਕਿਉਂਕਿ ਉਹਨਾਂ ਦੇ ਕੀਤੇ ਹੋਏ ਜਿਹੜੇ ਪਿਛਲੇ ਕਰਮ ਨੇ ਉਹਨਾਂ ਦਾ ਫਲ ਅਜੇ ਭੋਗਣਾ ਸੀ ਪਰ ਸਵਾਸਾਂ ਦੀ ਡੋਰੀ ਟੁੱਟ ਗਈ। ਪਰਮਾਤਮਾ ਪਤਾ ਕੀ ਕਰਦਾ, ਉਹਨੂੰ ਰੀਸਾਈਕਲ ਕਰਕੇ ਭੇਜਦਾ ਕਿ ਤੈਨੂੰ ਜਾਣਾ ਪਏਗਾ, ਤੈਨੂੰ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਨਾ ਉਹ ਭੋਗਣਾ ਪਏਗਾ। ਹਾਂ, ਜੇ ਕਿਤੇ ਗੁਰੂ ਮਿਲ ਜਾਏ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਐਸੀ ਰਹਿਮਤ ਕਰ ਦਿੰਦਾ ਕਿ ਉਹ ਕੀਤੇ ਹੋਏ ਕਰਮ ਜਿਹੜੇ ਨੇ ਉਹ ਵੀ ਉਸ ਦੇ ਮਿਟ ਜਾਂਦੇ ਨੇ। ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ ਰਾਮ ਕਹਿਤ ਹੀ। ਕਹਿੰਦੇ ਨੇ ਕਿਹਨੂੰ ਕਲੰਕ ਰਿਹਾ? ਜਿਹਨੇ ਰਾਮ ਦਾ ਨਾਮ ਜਪਿਆ ਨਾ ਉਹਦਾ ਕਲੰਕ ਵੀ ਮਿਟ ਜਾਂਦਾ। ਨੇ ਕਲੰਕ ਨੂੰ ਜਪਾਂਗੇ ਤੇ ਕੋਈ ਵੀ ਕਲੰਕ ਨਹੀਂ ਰਹਿ ਜਾਂਦਾ। ਭਗਤ ਸਦਨਾ ਜੀ ਕਹਿੰਦੇ ਨੇ, ਤਉ ਗੁਰੂ ਕਾ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਤ ਜਾਈਏ ਜੋ ਜੁੰਬਕ ਗ੍ਰਾਸੇ। ਕਹਿੰਦੇ ਨੇ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਅਰਥ ਹੈ ਜੇ ਗਿੱਦੜਾ ਨਹੀਂ ਖਾ ਜਾਣਾ, ਤੇ ਗੁਰੂ ਕੋਲ ਜਾਣ ਦਾ ਕੀ ਅਰਥ ਹੈ ਜੇ ਕਰਮ ਨਹੀਂ ਬਦਲਨੇ। ਮੇਰੇ ਕਹਿਣ ਤੋਂ ਭਾਵ ਕਿ ਕਰਮ ਬਦਲਦੇ ਨੇ, ਜੇ ਗੁਰੂ ਦੀ ਬਖਸ਼ਿਸ਼ ਹੋਵੇ, ਗੁਰੂ ਦੀ ਰਹਿਮਤ ਹੋਵੇ, ਗੁਰੂ ਦੀ ਕਿਰਪਾ ਤੋਂ ਬਗੈਰ ਕਰਮ ਨਹੀਂ ਬਦਲੇ ਜਾ ਸਕਦੇ। ਇਸ ਕਰਕੇ ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਤੂੰ ਪਿਆਰਿਆ, ਤੂੰ ਕਰਮ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖੀ ਕਿ ਜਿਸ ਤਰ੍ਹਾਂ ਦਾ ਕਰਮ ਕਰੇਗਾ ਉਸੇ ਤਰ੍ਹਾਂ ਦਾ ਫਲ ਮਿਲੇਗਾ। ਅੱਜ ਜਗਤ ਜੇ ਦੁੱਖਾਂ ਦਾ ਜੀਵਨ ਜੀ ਰਿਹਾ ਨਾ, ਤੇ ਉਹਦਾ ਇੱਕੋ ਹੀ ਕਾਰਨ ਹੈ ਕਿ ਆਪਣੇ ਕਰਮਾਂ ਕਰਕੇ ਉਹ ਮਾਲਕ ਨਾਲੋਂ ਟੁੱਟ ਗਏ। 12ਵਾਂ ਵਿੱਚ ਪੜ੍ਹਦੇ ਆ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਨੇ ਆਪਣੇ ਕਰਮਾਂ ਕਰਕੇ ਵਿਛੜ ਗਏ ਨੇ, ਪਰ ਹੇ ਵਾਹਿਗੁਰੂ ਹੁਣ ਤੁਸੀਂ ਕਿਰਪਾ ਕਰੋ ਤੇ ਤਾਂ ਮਿਲਾਪ ਹੋ ਸਕਦਾ, ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਮਿਲਾਪ ਨਹੀਂ ਹੋਣਾ। ਗੁਰੂ ਕਿਰਪਾ ਕਰੇਗਾ ਤੇ ਤਾਂ ਗੱਲ ਬਣੇਗੀ। ਮਨੁੱਖ ਦੇ ਹਨੇਰੇ ਦਾ ਕਾਰਨ ਕੀ ਹੈ, ਮਨੁੱਖ ਅਗਿਆਨਤਾ ਵਿੱਚ ਕਿਉਂ ਭਟਕਦਾ, ਇਸ ਦੇ ਪਿੱਛੇ ਕਾਰਨ ਇੱਕੋ ਹੀ ਹੈ, ਮਨੁੱਖ ਦੀ ਹਉਮੈ, ਮਨੁੱਖ ਦਾ ਹੰਕਾਰ, ਜਿਸ ਨੇ ਨਿਰੰਕਾਰ ਵਾਲੇ ਪਾਸਿਓਂ ਇਹਨੂੰ ਤੋੜ ਕੇ ਰੱਖਿਆ ਹੈ। ਇਹ ਪਰਮਾਤਮਾ ਵਾਲੇ ਪਾਸੇ ਹਉਮੈ ਇਸ ਨੂੰ ਜਾਣ ਹੀ ਨਹੀਂ ਦਿੰਦੀ, ਇਹਦਾ ਹੰਕਾਰ ਇਹਨੂੰ ਤੁਰਨ ਹੀ ਨਹੀਂ ਦਿੰਦਾ। ਜਦੋਂ ਕਿਤੇ ਦੋ ਕਦਮ ਤੁਰਨ ਲੱਗਦਾ ਤੇ ਮਨ ਵਿੱਚ ਇਹ ਆਉਂਦਾ ਕਿ ਮੇਰੇ ਵਰਗਾ ਦਾਨੀ ਕਿਹੜਾ ਹੈ, ਹੰਕਾਰ ਪੈਦਾ ਹੋ ਗਿਆ, ਮੇਰੇ ਵਰਗਾ ਮਾਇਆ ਧਾਰੀ ਕਿਹੜਾ ਹੈ, ਇਸ ਜਗਤ ਵਿੱਚ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਅੰਦਰ ਹੰਕਾਰ ਪੈਦਾ ਹੋ ਗਿਆ, ਅੰਦਰ ਹਉਮੈ ਆ ਗਈ, ਔਰ ਹਉਮੈ ਦੀਰਘ ਰੋਗ ਹੈ, ਇਹ ਬੜਾ ਲੰਬਾ ਰੋਗ ਹੈ ਹਉਮੈ ਦਾ। ਪਿਛਲੇ ਦੀਵਾਨਾਂ ਵਿੱਚ ਵੀ ਇਸ ਦਾ ਕਾਫੀ ਜ਼ਿਕਰ ਕੀਤਾ ਗਿਆ ਤੇ ਕਬੀਰ ਸਾਹਿਬ ਜੀ ਬਾਰ ਬਾਰ ਇਹੀ ਪ੍ਰੇਰਣਾ ਕਰਦੇ ਨੇ। ਕਹਿੰਦੇ ਨੇ, ਪਿਆਰਿਆ ਇੱਕ ਗੱਲ ਯਾਦ ਰੱਖੀ, ਜਿੰਨੀ ਦੇਰ ਹਉਮੈ ਹੈ ਓਨੀ ਦੇਰ ਮਾਲਕ ਦੇ ਨਾਲ ਤੇਰੀ ਸਾਂਝ ਨਹੀਂ ਪੈਣੀ, ਔਰ ਓਨੀ ਦੇਰ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਤੂੰ ਕਿਸੇ ਨੂੰ ਇਹ ਨਾ ਪਲੈਨਿੰਗ ਬਣਾ ਕੇ ਮੈਂ ਕਿਸੇ ਨੂੰ ਧਾਰਮਿਕ ਮੌਤ ਮਾਰ ਦਿਆਂ, ਤੂੰ ਇਹ ਨਾ ਪਲੈਨਿੰਗ ਬਣਾ ਕੇ ਮੈਂ ਕਿਸੇ ਨੂੰ ਰਾਜਨੀਤਿਕ ਮੌਤ ਦੇਣੀ ਹੈ, ਤੂੰ ਇਹ ਨਾ ਪਲੈਨਿੰਗ ਬਣਾ ਕੇ ਕਿਸੇ ਨੂੰ ਮੈਂ ਆਰਥਿਕ ਤੌਰ ਤੇ ਮਾਰ ਕੇ ਖੁਸ਼ ਹੋਣਾ ਹੈ। ਪਰ ਬੰਦੇ ਦਾ ਇੱਕ ਸੁਭਾਅ ਹੈ, ਮਨੁੱਖ ਦੂਜੇ ਨੂੰ ਦੁੱਖ ਦੇ ਕੇ ਆਪ ਬੜਾ ਸੁਖੀ ਹੁੰਦਾ ਹੈ, ਕਿਉਂਕਿ ਇਹਦੇ ਸੁੱਖ ਦਾ ਜੋ ਜਿੱਥੇ ਇਹਦੇ ਸੁੱਖ ਦਾ ਟਿਕਾਣਾ ਹੈ ਨਾ, ਉਹ ਹੈ ਇਸ ਦੀ ਮਰਜ਼ੀ। ਖਿਆਲ ਕਰਿਓ, ਇਸ ਦੀ ਮਰਜ਼ੀ ਇਸ ਦੇ ਸੁੱਖ ਦਾ ਟਿਕਾਣਾ ਹੈ। ਇਹਦੀ ਮਰਜ਼ੀ ਅਨੁਸਾਰ ਕਿਸੇ ਦਾ ਨੁਕਸਾਨ ਹੋ ਜਾਏ ਇਹ ਸੁਖੀ ਹੋ ਜਾਂਦਾ ਹੈ, ਪਰ ਇਹਦੀ ਮਰਜ਼ੀ ਦੇ ਉਲਟ ਜੇ ਕਿਸੇ ਦਾ ਭਲਾ ਹੋ ਜਾਏ ਤੇ ਸੱਚ ਜਾਣਿਓ ਇਹ ਬੰਦਾ ਦੁਖੀ ਹੋ ਜਾਂਦਾ ਹੈ, ਕਿਉਂਕਿ ਇਹ ਆਪਣੀ ਮਰਜ਼ੀ ਕਰਦਾ, ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰਨਾ ਚਾਹੁੰਦਾ ਹੈ। ਇਹਦੀ ਮਰਜ਼ੀ ਅਨੁਸਾਰ ਜੇ ਕਿਸੇ ਦਾ ਕਤਲ ਹੋ ਜਾਏ ਤੇ ਇਹ ਬੰਦਾ ਸੁਖੀ, ਬੰਦਾ ਖੁਸ਼, ਪਰ ਜੇ ਕਿਤੇ ਉਹ ਵਾਹਿਗੁਰੂ ਕਿਰਪਾ ਕਰਕੇ ਤੇ ਬਚਾ ਕਰ ਦੇਵੇ, ਇਹ ਬੰਦਾ ਅੰਦਰੋਂ ਬੜਾ ਦੁਖੀ ਹੁੰਦਾ ਕਿ ਇਹ ਬਚ ਕਿਉਂ ਗਿਆ, ਮੈਂ ਤੇ ਬੜੀ ਪਲੈਨਿੰਗ ਬਣਾਈ ਸੀ ਇਸ ਨੂੰ ਫਸਾਉਣ ਦੀ, ਪਰ ਇਹ ਕਿਵੇਂ ਬਚ ਗਿਆ। ਬੜਾ ਯਤਨ ਕਰਦਾ, ਕਿਉਂਕਿ ਮਨੁੱਖ ਮਨ ਦੇ ਪਿੱਛੇ ਤੁਰਦਾ ਨਾ, ਤੇ ਮਨ ਜਿਹੜਾ ਹੈ ਸ਼ੈਤਾਨ ਹੈ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ, ਮਨ ਕਾ ਕਿਹਾ ਮਨਸਾ ਕਰੇ। ਮਨਸਾ ਕਹਿੰਦੇ ਨੇ ਬੁੱਧੀ ਨੂੰ, ਅਕਲ ਨੂੰ। ਪੁਰਾਣੇ ਸਮਿਆਂ ਵਿੱਚ ਜਿਹੜੇ ਪੜ੍ਹਾਉਣ ਵਾਲੇ ਮਾਸਟਰ ਸਨ ਨਾ, ਬੁੱਧੀਮਾਨ, ਉਹਨਾਂ ਨੂੰ ਕਹਿੰਦੇ ਹੁੰਦੇ ਸਨ ਮੁਨਸ਼ੀ। ਮੁਨਸ਼ੀ ਭਾਵ ਬੁੱਧੀਮਾਨ, ਮੁਨਸ਼ੀ ਤੋਂ ਮਨੀਸ਼ਾ ਬਣਿਆ, ਮਨਸਾ ਤੋਂ ਮਨੀਸ਼ਾ ਤੇ ਮਨੀਸ਼ਾ ਤੋਂ ਮੁਨਸ਼ੀ ਬਣ ਗਿਆ। ਖੈਰ, ਮੈਂ ਬੇਨਤੀ ਕਰ ਰਿਹਾ ਸੀ, ਕਹਿੰਦੇ ਨੇ ਕਿ ਮਨ ਕਾ ਕਿਹਾ ਮਨਸਾ ਕਰੇ। ਮਨ ਸ਼ੈਤਾਨ ਹੈ। ਚਾਹੀਦਾ ਤੇ ਸੀ ਕਿ ਬੁੱਧ ਦੇ ਪਿੱਛੇ ਮਨ ਲੱਗਦਾ ਤੇ ਜੀਵਨ ਦੀ ਸਫਲਤਾ ਸੀ, ਪਰ ਬਦਕਿਸਮਤੀ ਇਹ ਕਿ ਮਨ ਸ਼ੈਤਾਨ ਸੀ ਤੇ ਉਹਦੇ ਪਿੱਛੇ ਬੁੱਧ ਲੱਗ ਤੁਰੀ। ਮਨ ਕਾ ਕਿਹਾ ਮਨਸਾ ਕਰੇ, ਇਹ ਮਨ ਪੁੰਨ ਪਾਪ ਚਰੇ। ਕਹਿੰਦੇ ਨੇ ਫਿਰ ਇਹ ਨਾ ਪਾਪ ਨੂੰ ਵੀ ਪੁੰਨ ਹੀ ਦੱਸਦਾ ਕਿ ਨਹੀਂ, ਜੋ ਮੈਂ ਕਰ ਰਿਹਾ ਉਹ ਠੀਕ ਹੀ ਕਰ ਰਿਹਾ, ਐਸਾ ਹੋਣਾ ਹੀ ਸੀ। ਕਿਉਂਕਿ ਸ਼ਾਤਰ ਮਨ ਦੇ ਪਿੱਛੇ ਬੁੱਧ ਲੱਗ ਕੇ ਤੁਰ ਪਈ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂ ਗਏ ਨਿਤ ਭੇਡ। ਲੇਲੇ ਨੇ ਚੁੰਗਣਾ ਸੀ ਭੇਡ ਨੂੰ, ਪਰ ਗੱਲ ਉਲਟੀ ਹੋ ਗਈ। ਭਾਵ ਕੀ ਏ ਕਿ ਮਨ ਦੇ ਤੁਰਨਾ ਸੀ ਬੁੱਧ ਦੇ ਪਿੱਛੇ ਲੱਗ ਕੇ, ਪਰ ਉਲਟਾ ਹੋ ਗਿਆ, ਬੁੱਧ ਮਨ ਦੇ ਪਿੱਛੇ ਲੱਗ ਕੇ ਤੁਰ ਪਏ। ਕਹਾਣੀ ਸਾਰੀ ਵਿਗੜ ਗਈ। ਔਰ ਇਹੀ ਕਾਰਨ ਹੈ ਮਨੁੱਖ ਦੇ ਦੁੱਖਾਂ ਦਾ। ਸੁੱਖ ਕਦੋਂ ਮਿਲਦਾ? ਜਿੰਨਾ ਚਿਰ ਤੇ ਆਪਣੀ ਮਰਜ਼ੀ ਮਨੁੱਖ ਲੈ ਕੇ ਚੱਲਦਾ ਨਾ, ਓਨੇ ਚਿਰ ਸੁਖੀ ਨਹੀਂ ਹੋ ਸਕਦਾ, ਓਨੀ ਦੇਰ ਦੁੱਖ ਹੈ। ਕਿਉਂ? ਕਿਉਂਕਿ ਮਰਜ਼ੀ ਇਹਦੀ ਆਪਣੀ ਚੱਲਦੀ ਕੋਈ ਨਹੀਂ, ਮਰਜ਼ੀ ਤੇ ਉਸ ਮਾਲਕ ਦੀ ਚੱਲਦੀ ਏ। ਔਰ ਜਦੋਂ ਇਹਦੀ ਮਰਜ਼ੀ ਨਹੀਂ ਚੱਲਦੀ, ਉਸ ਮਾਲਕ ਦੀ ਚੱਲਦੀ, ਇਹ ਦੁਖੀ ਹੋ ਜਾਂਦਾ। ਇਹਦੇ ਦੁੱਖ ਦਾ ਕੋਈ ਪਾਰਾਵਾਰ ਹੀ ਨਹੀਂ ਰਹਿੰਦਾ। ਤੋ ਮੈਂ ਬੇਨਤੀ ਕਰ ਰਿਹਾ ਸੀ, ਸੁੱਖ ਕਿਵੇਂ ਮਿਲੇਗਾ? ਜਦੋਂ ਆਪਣੀ ਮਰਜ਼ੀ ਨੂੰ ਉਹਦੀ ਮਰਜ਼ੀ ਵਿੱਚ ਢਾਲ ਦਿੱਤਾ ਜਾਏ। ਉਹਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਢਾਲ ਦੇਵਾਂਗੇ, ਬਸ ਫਿਰ ਜੀਵਨ ਵਿੱਚ ਸੁੱਖ ਹੈ। ਪਰ ਉਹ ਆਪਣੀ ਮਰਜ਼ੀ ਨੂੰ ਉਹਦੀ ਮਰਜ਼ੀ ਵਿੱਚ ਢਾਲਣਾ ਹੈ ਬੜਾ ਔਖਾ। ਇਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਹਉਮੈ। ਪਹਿਲਾਂ ਹਉਮੈ ਨੂੰ ਇੱਕ ਪਾਸੇ ਕਰਨਾ ਪਏਗਾ, ਪਹਿਲਾਂ ਹਉਮੈ ਨੂੰ ਮਾਰਨਾ ਪਏਗਾ। ਹਾਂ, ਕਿਸੇ ਨੇ ਜੇ ਆਰਥਿਕ ਮੌਤ ਕਿਸੇ ਨੂੰ ਮਾਰ ਦਿੱਤਾ, ਕਿਸੇ ਨੇ ਧਾਰਮਿਕ ਮੌਤ ਮਾਰਿਆ, ਕਿਸੇ ਨੇ ਰਾਜਨੀਤਿਕ ਮੌਤ ਮਾਰਿਆ, ਕਿਸੇ ਨੇ ਸਮਾਜਿਕ ਮੌਤ ਮਾਰ ਦਿੱਤਾ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਮਾਰਨ ਵਾਲੇ ਨੇ ਨਾ, ਸੁਖੀ ਕਦੇ ਉਹ ਵੀ ਨਹੀਂ ਰਹਿੰਦੇ। ਮਤ ਸਮਝਣਾ ਕਿ ਉਹਨਾਂ ਨੂੰ ਜੀਵਨ ਵਿੱਚ ਕਿਤੇ ਸੁੱਖ ਮਿਲ ਗਿਆ, ਨਹੀਂ, ਉਹਨਾਂ ਦੇ ਜੀਵਨ ਵਿੱਚ ਇਸ ਦੀ ਵੀ ਦੁੱਖ ਹੀ ਬਣਿਆ ਰਹਿੰਦਾ। ਚਾਰ ਵੇਦ ਛੇ ਸ਼ਾਸਤਰ ਮੇ ਬਾਤ ਲਿਖੀ ਹੈ ਦੋਏ, ਸੁਖ ਦੀਜੈ ਸੁਖ ਹੋਤ ਹੈ, ਦੁੱਖ ਦੀਜੈ ਦੁੱਖ ਹੋਏ। ਜਿਹੜਾ ਦੂਜਿਆਂ ਨੂੰ ਦੁੱਖ ਦਿੰਦਾ, ਮਤ ਸਮਝੋ ਕਿ ਉਹਨੂੰ ਕਦੇ ਸੁੱਖ ਮਿਲ ਜਾਏਗਾ। ਤੋ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸੋਈ ਮਾਰੀਐ ਜੇ ਮਰੇ ਸੁਖ ਹੋਏ। ਜਿਹਨੂੰ ਮਾਰਨ ਦੇ ਨਾਲ ਦੁੱਖ ਨਹੀਂ ਮਿਲਦਾ, ਸੁੱਖ ਮਿਲਦਾ, ਉਹ ਕੀ ਮਾਰਨਾ? ਉਹ ਹੈ ਹਉਮੈ। ਔਰ ਹਉਮੈ ਨੂੰ ਮਾਰੇਗਾ ਤੇ ਤੈਨੂੰ ਹੋਰ ਕੋਈ ਰੂਹੇ ਜ਼ਮੀਨ ਤੇ ਭੈੜਾ ਨਹੀਂ ਕਹੇਗਾ, ਤੈਨੂੰ ਬੁਰਾ ਨਹੀਂ ਕਹੇਗਾ। ਭਲੋ ਭਲੋ ਸਭ ਕੋ ਕਹੈ, ਬੁਰਾ ਨਾ ਮਾਨੈ ਕੋਈ। ਕਹਿੰਦੇ ਨੇ ਕੋਈ ਬੁਰਾ ਨਹੀਂ ਮਨਾਏਗਾ, ਸਾਰੇ ਇਹੀ ਕਹਿਣਗੇ ਕਿ ਭਲਾ ਹੈ ਭਲਾ ਹੈ, ਇਹ ਚੰਗਾ ਕੰਮ ਕੀਤਾ। ਔਰ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਰਾਤੀ ਕਾਰੀਆਂ ਕਾਰੇ ਉਬੈ ਜੰਤ, ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਕਹਿੰਦੇ ਨੇ ਕਿ ਰਾਤੀ ਕਾਰੀਆਂ, ਜਦੋਂ ਅਮਾਵਸ ਦੀ ਰਾਤ ਹੁੰਦੀ ਹੈ, ਕਾਲੀਆਂ ਰਾਤਾਂ ਹੁੰਦੀਆਂ ਨੇ, ਤੇ ਕਾਲੀਆਂ ਰਾਤਾਂ ਦੇ ਵਿੱਚ ਜਿਹੜੀ ਭੈੜੀ ਸੋਚ ਵਾਲੇ ਲੋਕ ਨੇ ਨਾ, ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਦਾ ਲੱਗ ਜਾਂਦਾ, ਉਸ ਵੇਲੇ ਉੱਠ ਕੇ ਚੱਲ ਪੈਂਦੇ ਨੇ। ਜਦੋਂ ਸਾਰਾ ਸੰਸਾਰ ਆਰਾਮ ਵਿੱਚ ਹੁੰਦਾ, ਉਸ ਵੇਲੇ ਵੀ ਜਿਹੜੇ ਭੈੜੀ ਸੋਚ ਵਾਲੇ ਨੇ, ਭੈੜੇ ਕਰਮ ਵਾਲੇ ਨੇ ਨਾ, ਉਹ ਫਿਰ ਚਿਤਵਤ ਪਾਪ ਨੇ ਆਲਕ ਆਵੈ, ਵੇਸਵਾ ਭਜਤ ਕਿਛ ਨਹਿ ਸ਼ਰਮਾਵੈ। ਕਹਿੰਦੇ ਨੇ ਉਹ ਮਾੜੇ ਕਰਮ ਕਰਨ ਲੱਗਿਆਂ ਵੀ ਜਰਾ ਜਿੰਨੀ ਵੀ ਲੱਜਾ ਨਹੀਂ ਆਉਂਦੀ। ਸਾਰੋ ਦਿਨ ਸਮਜੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਕਹਿੰਦੇ ਨੇ ਕਿ ਉਹ ਸਾਰਾ ਦਿਨ ਮਜ਼ਦੂਰੀ ਕਰ ਲੈ ਬੰਦਾ, ਪਰ ਜੇ ਕਿਤੇ ਰੱਬ ਦਾ ਨਾਂ ਲੈਣ ਦੀ ਗੱਲ ਕਰੋ ਤੇ ਉਹ ਕਹੇਗਾ ਮੇਰੇ ਕੋਲ ਟਾਈਮ ਹੀ ਕੋਈ ਨਹੀਂ। ਚਿਤਵਤ ਪਾਪ ਨਾ ਆਲ ਕੇ ਆਵੇ, ਅੰਦਰ ਪਾਪ ਹੋਵੇ, ਪਲੈਨਿੰਗ ਪਾਪ ਦੀ ਬਣਾਉਂਦਾ, ਕਿਸੇ ਦਾ ਘਰ ਲੁੱਟਣਾ, ਕਿਸੇ ਦਾ ਨੁਕਸਾਨ ਕਰਨਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਮਾੜਾ ਸੋਚ ਲਿਆ, ਕਿਸੇ ਦੇ ਧਨ ਬਾਰੇ ਮਾੜਾ ਸੋਚ ਲਿਆ, ਇਹਨੂੰ ਜ਼ਰਾ ਜਿੰਨੀ ਵੀ ਆਲਕ ਨਹੀਂ ਆਉਂਦੀ। ਔਰ ਮਾੜੀ ਸੋਚ ਵਾਲੇ ਕਹਿੰਦੇ ਨੇ ਕਾਲੀਆਂ ਰਾਤਾਂ ਨੂੰ ਨਾ ਕਿਸੇ ਦਾ ਕਿਸੇ ਦੀ ਜਾਨ ਲੈਣੀ ਹੈ, ਉਹ ਵੀ ਹਰ ਹੀਲਾ ਵਰਤਦੇ ਨੇ ਕਿ ਹਨੇਰੇ ਦਾ ਫਾਇਦਾ ਉਠਾਇਆ ਜਾਏ। ਕਬੀਰ ਰਾਤੀ ਕਾਰੀਆਂ ਕਾਰੇ ਉਡੇ ਜੰਤ, ਕਾਰੇ ਉਬੇ ਜੰਤ। ਕਹਿੰਦੇ ਨੇ ਕਿ ਰਾਤਾਂ ਵੀ ਕਾਲੀਆਂ ਤੇ ਕਾਲੇ ਮਨਾਂ ਵਾਲੇ ਲੋਕ ਜਿਹੜੇ ਨੇ ਉਹ ਰਾਤ ਨੂੰ ਫਿਰ ਉੱਠ ਖਲੋਂਦੇ ਨੇ, ਉਹਨਾਂ ਨੂੰ ਆਰਾਮ ਨਹੀਂ। ਲੈ ਫਾਹੇ ਉੱਠ ਤਾਵਤੇ, ਹਸਥਾਂ ਵਿੱਚ ਰੱਸੇ ਫੜ ਕੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਉੱਠ ਕੇ ਦੌੜ ਪੈਂਦੇ ਨੇ, ਪਰ ਇਹ ਨਾ ਸਮਝਿਓ ਕਿ ਇਹ ਕਿਸੇ ਦਾ ਨੁਕਸਾਨ ਕਰ ਰਹੇ ਨੇ। ਕਬੀਰ ਸਾਹਿਬ ਪਤਾ ਕੀ ਕਹਿੰਦੇ ਨੇ, ਸੇ ਜਾਣ ਮਾਰੇ ਭਗਵੰਤ। ਕਹਿੰਦੇ ਨੇ ਸਮਝ ਲੈ ਕਿ ਇਹ ਵੀ ਰੱਬ ਦੇ ਮਾਰੇ ਹੋਏ ਨੇ, ਇਹ ਵੀ ਕਦੇ ਹੁਣ ਸੁੱਖ ਨਹੀਂ ਪਾਣਗੇ, ਇਹਨਾਂ ਨੂੰ ਵੀ ਜੀਵਨ ਵਿੱਚ ਕਦੇ ਚੈਨ ਨਹੀਂ ਮਿਲੇਗਾ। ਜਿਨੇ ਦੁੱਖ ਦਿੱਤਾ ਦੂਜਿਆਂ ਨੂੰ ਉਹ ਕਦੇ ਵੀ ਸੁੱਖ ਨਹੀਂ ਪਾ ਸਕਣਗੇ, ਉਹਨਾਂ ਨੂੰ ਜੀਵਨ ਵਿੱਚ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਪ੍ਰਕਿਰਤੀ ਦਾ ਇੱਕ ਐਸਾ ਨਿਯਮ ਹੈ। ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਪੰਨੇ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਫਰਕਸ਼ੀਅਰ ਨੇ ਇੱਕ ਸਵਾਲ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ, ਕਹਿਣ ਲੱਗੇ ਬੰਦਾ ਸਿੰਘ ਭਾਵੇਂ ਤੂੰ ਮੇਰਾ ਵਿਰੋਧੀ ਹੈ ਪਰ ਮੈਂ ਤੇਰੀ ਬਹਾਦਰੀ ਤੋਂ ਬੜਾ ਪ੍ਰਭਾਵਿਤ ਹਾਂ। ਤੂੰ ਇੱਕ ਮਹਾਨ ਜਰਨੈਲ ਹੈ ਔਰ ਪਹਿਲੀ ਵਾਰੀ ਮੈਂ ਤੇਰੇ ਤੇ ਇੱਕ ਸਵਾਲ ਕਰਨ ਲੱਗਾ, ਜਵਾਬ ਤੂੰ ਦੇਣਾ। ਪੁੱਛਿਆ ਕੀ? ਕਹਿਣ ਲੱਗੇ ਇਹ ਦੱਸ ਕਿ ਮੈਂ ਤੈਨੂੰ ਕਿਹੜੀ ਮੌਤੇ ਮਾਰਾਂ, ਤੈਨੂੰ ਕਿਹੜੀ ਮੌਤੇ ਮਾਰਾਂ। ਇਤਿਹਾਸ ਦੱਸਦਾ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਖਿੜਖਿੜਾ ਕੇ ਹੱਸ ਪਏ। ਕਹਿਣ ਲੱਗੇ ਫਰਕਸ਼ੀਅਰ, ਮੈਂ ਤੇ ਸਮਝਦਾ ਸਾਂ ਕਿ ਤੂੰ ਕੁਝ ਸਿਆਣਾ ਬੰਦਾ ਪਰ ਤੂੰ ਤੇ ਮਹਾਂਮੂਰਖ ਹੈ। ਉਹਨੇ ਕਿਹਾ ਕਿਉਂ? ਕਹਿਣ ਲੱਗਾ ਤੈਨੂੰ ਇੰਨੀ ਵੀ ਅਕਲ ਨਹੀਂ, ਉਸ ਕਰਤਾ ਨੇ ਕੁਦਰਤ ਦਾ ਇੱਕ ਐਸਾ ਨਿਯਮ ਬਣਾਇਆ ਕਿ ਜਿਸ ਤਰ੍ਹਾਂ ਦਾ ਕੋਈ ਕਿਸੇ ਬਾਰੇ ਸੋਚਦਾ ਉਹਦੇ ਨਾਲ ਵੀ ਉਸੇ ਤਰ੍ਹਾਂ ਹੀ ਹੁੰਦਾ। ਇੱਕ ਗੱਲ ਪੱਲੇ ਬੰਨ ਲੈ, ਜਿਹਾ ਬੀਜੇ ਸੋ ਲੁਣੇ। ਕਹਿਣ ਲੱਗੇ ਤੂੰ ਚੋਣ ਤੂੰ ਕਰ, ਤੂੰ ਮੈਨੂੰ ਨਾ ਪੁੱਛ, ਚੋਣ ਤੂੰ ਕਰ ਕਿ ਤੂੰ ਆਪ ਕਿਹੜੀ ਮੌਤੇ ਮਰਨਾ ਚਾਹੁੰਦਾ। ਜਿਹੜੀ ਮੌਤੇ ਤੂੰ ਆਪ ਮਰਨਾ ਚਾਹੁੰਦਾ ਬਸ ਉਸੇ ਮੌਤੇ ਮੈਨੂੰ ਵੀ ਮਾਰ ਦੇ, ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਪਰ ਤੂੰ ਚੋਣ ਕਰ ਤੂੰ ਆਪ ਕਿਹੜੀ ਮੌਤੇ ਮਰਨਾ ਚਾਹੁੰਦਾ। ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਮਾਸ ਜਮੂਰਾਂ ਦੇ ਨਾਲ ਤੋੜ ਦਿੱਤਾ ਗਿਆ ਸੀ, ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ। ਔਰ ਇੱਥੇ ਹੀ ਬਸ ਨਹੀਂ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਗੋਦੀ ਵਿੱਚ ਉਹਨਾਂ ਦਾ 4 ਸਾਲ ਦਾ ਬੇਟਾ ਅਜੈ ਸਿੰਘ, ਉਸ ਨੂੰ ਲਿਆ ਕੇ ਗੋਦੀ ਵਿੱਚ ਬਿਠਾ ਦਿੱਤਾ ਔਰ ਨਾਲ ਫਰਕਸ਼ੀਅਰ ਨੇ ਹੱਥ ਵਿੱਚ ਛੁਰਾ ਦਿੱਤਾ ਤੇ ਕਹਿਣ ਲੱਗੇ ਬੰਦਾ ਸਿੰਘ ਤੂੰ ਆਪਣੇ ਪੁੱਤਰ ਦਾ ਇਸ ਖੰਜਰ ਦੇ ਨਾਲ ਕਾਲਜਾ ਕੱਢਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ, ਫਰਕ ਸ਼ੇਅਰ, ਇਹ ਤੇ ਮੇਰਾ ਆਪਣਾ ਪੁੱਤਰ ਹੈ। ਪਰ ਜੇ ਕਿਤੇ ਪੁੱਤਰ ਤੇਰਾ ਵੀ ਹੁੰਦਾ ਨਾ, ਤੇ ਐਸਾ ਘੋਰ ਪਾਪ ਮੈਂ ਤਾਂ ਵੀ ਕਦੇ ਨਹੀਂ ਸਾਂ ਕਰ ਸਕਦਾ, ਕਿਉਂਕਿ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਮੈਨੂੰ ਐਸੀ ਪ੍ਰੇਰਣਾ ਹੀ ਨਹੀਂ ਦਿੱਤੀ। ਸਿੱਖੀ ਵਿੱਚ ਕਦੇ ਵੀ ਮਾਸੂਮਾਂ ਤੇ ਜ਼ੁਲਮ ਨਹੀਂ ਢਾਇਆ ਜਾਂਦਾ, ਕਮਜ਼ੋਰ ਦੀ ਤੇ ਬਾਂਹ ਫੜਦਾ ਖਾਲਸਾ। ਕਹਿਣ ਲੱਗੇ, ਐਸਾ ਕੰਮ ਜੇ ਤੇਰਾ ਪੁੱਤਰ ਵੀ ਹੁੰਦਾ ਮੈਂ ਤਾਂ ਵੀ ਕਦੇ ਨਹੀਂ ਸੀ ਕਰਨਾ। ਉੱਥੇ ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨੇ, ਨਾਲ ਜਮੂਰਾਂ ਚਮੜੀ ਤੋੜੀ, ਮਾਸ ਜਦੋਂ ਹੱਡੀਆਂ ਦਾ ਛਿੱਲਿਆ। ਨਾਲ ਜਮੂਰਾਂ ਚਮੜੀ ਤੋੜੀ, ਮਾਸ ਜਦੋਂ ਹੱਡੀਆਂ ਦਾ ਛਿੱਲਿਆ, ਕੰਬ ਗਏ ਜ਼ੁਲਮ ਕਮਾਵਣ ਹਾਰੇ, ਬੰਦਾ ਸਿੰਘ ਫਿਰ ਵੀ ਨਾ ਹਿੱਲਿਆ। ਫਿਰ ਬੰਦੇ ਦਾ ਲਾਲ ਅਜੈ ਸਿੰਘ ਲੱਭ ਲਿਆਂਦਾ ਨੀਅਤ ਮਾੜੀ, ਕੱਢਣ ਲਈ ਕਲੇਜਾ ਉਸਦਾ ਫਿਰ ਪੁੱਤਰ ਦੀ ਛਾਤੀ ਪਾੜੀ। ਦਿਲ ਪੁੱਤਰ ਦਾ ਮੂੰਹ ਬਾਪੂ ਦੇ, ਜਦ ਜਬਰਾਂ ਇਹ ਜ਼ੁਲਮ ਕਮਾਇਆ, ਗੂੰਜ ਅਕਾਲ ਅਕਾਲ ਦੀ ਗੂੰਜੀ, ਸਿਦਕੀ ਬੰਦੇ ਸਿਦਕ ਨਿਭਾਇਆ। ਜਰਾ ਵੀ ਕਿਤੇ ਸੀ ਨਹੀਂ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ। 1716 ਵਿੱਚ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਔਰ ਠੀਕ 1719 ਵਿੱਚ 3 ਸਾਲ ਬਾਅਦ ਹੀ ਉਸੇ ਫਰਕਸ਼ੀਅਰ ਨੂੰ ਦਿੱਲੀ ਦੀ ਧਰਤੀ ਤੇ ਹੀ ਉਸ ਦੇ ਅਹਿਲਕਾਰਾਂ ਨੇ ਉਸੇ ਤਰ੍ਹਾਂ ਦੀ ਮੌਤ ਮਾਰਿਆ ਜਿਵੇਂ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ। ਇੱਥੇ ਕਬੀਰ ਸਾਹਿਬ ਜੀ ਸਾਨੂੰ ਇਹ ਸੁਚੇਤ ਕਰਦੇ ਨੇ, ਕਹਿੰਦੇ ਨੇ ਕਿ ਲੈ ਫਾਹੇ ਉੱਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਕਹਿਣ ਲੱਗੇ, ਪਿਆਰਿਆ, ਜਿਹੜੇ ਦੂਜਿਆਂ ਨੂੰ ਫਾਹ ਦੇਣ ਵਾਸਤੇ ਦੂਜਿਆਂ ਲਈ ਫਾਹੀਆਂ ਇਕੱਠੀਆਂ ਕਰਕੇ ਤੁਰਦੇ ਨੇ ਨਾ, ਮਤ ਸਮਝਣ ਕਿ ਉਹਨਾਂ ਦੇ ਜੀਵਨ ਵਿੱਚ ਸੁੱਖ ਆਏਗਾ। ਉਹ ਦੂਜਿਆਂ ਵਾਸਤੇ ਨਹੀਂ, ਉਹ ਆਪਣੇ ਵਾਸਤੇ ਹੀ ਇਹ ਫਾਹੀਆਂ ਇਕੱਠੀਆਂ ਕਰਦੇ ਫਿਰਦੇ ਨੇ। ਇਹ ਇੱਕ ਦਿਨ ਇਹਨਾਂ ਦੇ ਅੱਗੇ ਹੀ ਆਉਣਾ। ਪ੍ਰਕਿਰਤੀ ਦਾ ਐਸਾ ਨਿਯਮ ਹੈ। ਤੋ ਬੜਾ ਪਿਆਰਾ ਬਚਨ ਕਰ ਰਹੇ ਨੇ ਅੱਜ ਕਬੀਰ ਸਾਹਿਬ ਜੀ। ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੋਟਾ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਹਿੰਦੇ ਨੇ ਕਿ 52 ਉਂਗਲਾਂ ਚੰਦਨ ਹੈ, ਚੰਦਨ ਦਾ ਛੋਟਾ ਜਿਹਾ ਬੂਟਾ, ਔਰ ਉਹ ਬਾਕੀ ਕੱਖ ਪਰਾਲ ਉਹਨਾਂ ਦੇ ਵਿੱਚ ਹੀ ਲੁਕਿਆ ਹੁੰਦਾ, ਕੋਈ ਬਹੁਤਾ ਵੱਡਾ ਚੰਦਨ ਦਾ ਬੂਟਾ ਨਹੀਂ ਹੁੰਦਾ। ਪਰ ਹੈ ਉਸ ਨੂੰ ਚੰਗਾ ਆਖਿਆ ਗਿਆ, ਭਲਾ ਆਖਿਆ ਗਿਆ। ਕਿਉਂ? ਕਿਉਂਕਿ ਚੰਦਨ ਇੱਕ ਐਸਾ ਬੂਟਾ ਹੈ ਜਿਹੜਾ ਹਰ ਵੇਲੇ ਸੀਤਲਤਾ ਪ੍ਰਦਾਨ ਕਰਦਾ। ਕਬੀਰ ਸਾਹਿਬ ਜੀ ਦੇ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ, ਕਬੀਰ ਸੰਤ ਨਾ ਛਾਡੈ ਸੰਤਈ। ਉਦਾਹਰਣ ਦਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ, ਉਹਦੇ ਭਗਤ ਨੇ, ਉਹਦਾ ਨਾਮ ਜਪਣ ਵਾਲੇ ਨੇ, ਉਹਨਾਂ ਦੇ ਉਦਾਹਰਣ ਦਿੰਦਿਆਂ ਸਾਨੂੰ ਸਮਝਾਉਂਦੇ ਨੇ ਕਿ ਵੇਖੋ, ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹ ਆਪਣਾ ਕਦੇ ਵੀ ਸੁਭਾਅ ਨਹੀਂ ਬਦਲਦਾ। ਉਹ ਕਹਿੰਦੇ ਨੇ ਨਾ, ਇੱਕ ਵਾਰੀ ਕੋਈ ਰੱਬ ਦਾ ਪਿਆਰਾ ਨਦੀ ਦੇ ਕੰਢੇ ਤੇ ਬੈਠੇ ਸਨ ਤੇ ਵੇਖਿਆ ਕਿ ਇੱਕ ਬਿੱਛੂ ਪਾਣੀ ਵਿੱਚ ਰੁੜਦਾ ਜਾ ਰਿਹਾ। ਉਹਨਾਂ ਨੇ ਆਪਣੀ ਉਂਗਲ ਦਾ ਉਹਨੂੰ ਸਹਾਰਾ ਦਿੱਤਾ ਕਿ ਉਂਗਲ ਤੇ ਚੜ ਕੇ ਤੇ ਬਾਹਰ ਆ ਜਾਏਗਾ। ਬਾਹਰ ਆਉਣ ਦੀ ਡੇਰ ਸੀ, ਉਸਨੇ ਉਸ ਮਹਾਂਪੁਰਸ਼ ਨੂੰ ਹੀ ਡੰਗ ਮਾਰ ਦਿੱਤਾ। ਜਦੋਂ ਡੰਗ ਮਾਰਿਆ ਤੇ ਹੱਥ ਛਿਣਕਿਆ, ਫਿਰ ਪਾਣੀ ਵਿੱਚ ਗਿਰ ਗਿਆ। ਮਹਾਂਪੁਰਸ਼ਾਂ ਨੇ ਵੇਖਿਆ ਉਹ ਆਪਣੇ ਸੁਭਾਅ ਮੁਤਾਬਕ ਉਹਨਾਂ ਦਾ ਤੇ ਕੰਮ ਹੈ ਭਲਾ ਕਰਨਾ। ਉਹਨਾਂ ਨੇ ਫੇਰ ਦੁਬਾਰਾ ਇਸ ਬਿੱਛੂ ਨੂੰ ਬਾਹਰ ਕੱਢਿਆ, ਉਸਨੇ ਫਿਰ ਡੰਗ ਮਾਰਿਆ। ਕੋਲ ਸੇਵਾਦਾਰ ਬੈਠੇ ਸਨ, ਉਹਨਾਂ ਕਿਹਾ, ਮਹਾਤਮਾ ਜੀ, ਸੰਤ ਜੀ, ਤੁਸੀਂ ਇਹਨੂੰ ਕਿਉਂ ਬਾਰ ਬਾਰ ਕੱਢਦੇ ਹੋ? ਤੁਸੀਂ ਤੇ ਇਹਦਾ ਭਲਾ ਕਰਦੇ ਹੋ ਤੇ ਇਹ ਡੰਗ ਮਾਰਦਾ, ਇਹ ਤੁਹਾਨੂੰ ਦੁੱਖ ਦਿੰਦਾ। ਤੇ ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ, ਪਿਆਰਿਓ, ਜੇ ਉਹ ਆਪਣੇ ਸੁਭਾਅ ਵਿੱਚ ਕਾਇਮ ਹੈ ਕਿ ਉਹ ਡੰਗ ਮਾਰਨ ਨੂੰ ਨਹੀਂ ਰਹਿੰਦਾ, ਤੇ ਅਸੀਂ ਡੰਗ ਖਾ ਕੇ ਵੀ ਭਲਾ ਕਰਨਾ, ਇਹ ਸੰਤ ਦਾ ਸੁਭਾਅ ਹੁੰਦਾ, ਸਾਨੂੰ ਵੀ ਆਪਣੇ ਸੁਭਾਅ ਵਿੱਚ ਕਾਇਮ ਰਹਿਣਾ ਚਾਹੀਦਾ। ਪਰ ਮਾਫ਼ੀ ਮੈਂ ਪਹਿਲਾਂ ਮੰਗ ਲਵਾਂ, ਅੱਜ ਤੇ ਮੈਂ ਵੇਖਦਾ ਕਿ ਅੱਜ ਇੰਨਾ ਜ਼ਹਿਰ ਸੱਪਾਂ 'ਚ ਵੀ ਨਹੀਂ ਹੋਣਾ ਜਿੰਨਾ ਸੰਤਾਂ 'ਚ ਆ ਗਿਆ। ਇੰਨੇ ਜ਼ਹਿਰੀਲੇ ਹੋ ਗਏ, ਇੱਕ ਦੂਜੇ ਦੀਆਂ ਪੱਗਾਂ ਲਾਉਣ 'ਤੇ। ਕਬੀਰ, ਸੰਤ ਨਾ ਛੱਡੇ ਸੰਤ ਹੀ, ਸੰਤ ਤੇ ਆਪਣਾ ਸੰਤ ਪੁਣਾ ਛੱਡਦੇ ਹੀ ਨਹੀਂ। ਜੋ ਕੋਟਕ ਮਿਲੇ ਅਸੰਤ, ਕਰੋੜਾਂ ਵੀ ਅਸੰਤ ਮਿਲ ਜਾਣ, ਤੇ ਉਦਾਹਰਣ ਪਤਾ ਕੀ ਦਿੱਤੀ? ਕਹਿੰਦੇ ਨੇ, ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਕਹਿੰਦੇ ਨੇ ਮਲਿਆਗਰ, ਕਹਿੰਦੇ ਨੇ ਚੰਦਨ ਨੂੰ, ਚੰਦਨ ਦੇ ਬੂਟੇ ਦੇ ਨਾਲ ਭਯੰਗਮ ਸੱਪ ਚੰਬੜੇ ਹੁੰਦੇ ਨੇ, ਕਿਉਂਕਿ ਸੱਪ ਦੇ ਅੰਦਰ ਜ਼ਹਿਰ ਹੈ। ਤੇ ਚੰਦਨ ਦੇ ਕੋਲ ਕੀ ਹੈ? ਸੀਤਲਤਾ। ਉਹ ਸੀਤਲਤਾ ਪ੍ਰਦਾਨ ਕਰਦਾ। ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਜਿੰਨੇ ਮਰਜ਼ੀ ਸੱਪ ਚੰਬੜੇ ਰਹਿਣ, ਹਾਂ ਜਿਹੜਾ ਚੰਦਨ ਦਾ ਬੂਟਾ ਨਾ, ਉਹ ਕਦੇ ਵੀ ਸੀਤਲਤਾ ਵਾਲਾ ਸੁਭਾਅ ਨਹੀਂ ਬਦਲਦਾ, ਉਹ ਸੀਤਲਤਾ ਦਿੰਦਾ ਹੀ ਰਹਿੰਦਾ। ਇਸੇ ਕਰਕੇ ਚੰਦਨ ਦੇ ਬੂਟੇ ਨੂੰ ਭਲਾ ਆਖਿਆ ਗਿਆ। ਕਬੀਰ, ਚੰਦਨ ਕਾ ਬਿਰਵਾ ਭਲਾ, ਬੇੜੋ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਪਰ ਕਹਿੰਦੇ ਨੇ ਚੰਦਨ ਦੀ ਇੱਕ ਖੂਬੀ ਇਹ ਕਿ ਜਿਹੜਾ ਉਹਦੇ ਨੇੜੇ ਆ ਜਾਂਦਾ ਨਾ, ਉਹਦੇ ਵਿੱਚ ਵੀ ਉਹ ਐਸੀ ਮਹਿਕ ਭਰ ਦਿੰਦਾ ਕਿ ਉਹਦੇ ਵਿੱਚੋਂ ਉਸ ਦੂਜਿਆਂ ਨੂੰ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਖੂਬੀ ਹੈ ਚੰਦਨ ਦੀ, ਜਿਹੜਾ ਵੀ ਉਹਦੇ ਕੋਲ ਆ ਗਿਆ ਉਹ ਆਪਣੀ ਮਹਿਕ ਖਿਲਾਰਦਾ ਔਰ ਉਹਨਾਂ ਬੂਟਿਆਂ ਵਿੱਚੋਂ ਵੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਚੰਦਨ ਦਾ ਬਹੁਤ ਵੱਡਾ ਗੁਣ ਹੈ। ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਗੁਰੂ ਇੱਕ ਐਸਾ ਚੰਦਨ ਹੈ ਜਿਹੜਾ ਗੁਰੂ ਦੀ ਸ਼ਰਣ ਵਿੱਚ ਆ ਗਿਆ ਨਾ, ਤੇ ਸੱਚ ਜਾਣਿਓ ਗੁਰੂ ਵਾਲੇ ਗੁਣ ਉਹਦੇ ਵਿੱਚ ਵੀ ਆ ਜਾਂਦੇ ਨੇ। ਕਿਉਂ? ਕਿਉਂਕਿ ਗੁਣਾਂ ਦਾ ਗਾਇਣ ਕਰਨਾ। ਪਰ ਇੱਕ ਮੈਂ ਬੇਨਤੀ ਹੋਰ ਵੀ ਕਰਾਂ, ਜਿਹੜਾ ਹਉਮੈ ਗ੍ਰਸਿਆ ਮਨੁੱਖ ਹੈ, ਉਹ ਜਿਵੇਂ ਚੰਦਨ ਦੇ ਕੋਲ ਵਾਂਸ ਹੁੰਦਾ ਨਾ, ਤੇ ਵਾਂਸ ਸੁਗੰਧ ਨਾ ਹੋਏ, ਚੰਦਨ ਕਹਿ ਨਿਕਟੈ ਵਸੈ, ਵਾਂਸ ਸੁਗੰਧ ਨਾ ਹੋਏ, ਵਾਂਸ ਦੇ ਬੂਟੇ ਵਿੱਚੋਂ ਕਦੇ ਸੁਗੰਧ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਜਿਹੜਾ ਹਉਮੈ ਗ੍ਰਸਿਆ ਮਨੁੱਖ ਹੈ, ਉਹ ਗੁਰੂ ਦੇ ਕੋਲ ਆ ਕੇ ਵੀ ਨਾ ਉਹ ਫੈਜ਼ਯਾਬ ਨਹੀਂ ਹੋ ਸਕਦਾ। ਉਹ ਤੇ ਗੁਰੂ ਦੇ ਕੋਲ ਆ ਕੇ ਵੀ ਕਹਿਣ ਲੱਗ ਪੈਂਦੇ ਨੇ ਕਿ ਜੇ ਅਸੀਂ ਨਾ ਆਉਂਦੇ ਤੇ ਗੁਰੂ ਦੀ ਮਹਾਨਤਾ ਨੂੰ ਕਿੰਨੇ ਜਾਣਨਾ ਸੀ। ਬਾਬਾ ਸੱਤਾ, ਬਾਬਾ ਬਲਵੰਡ ਵਰਗੇ, ਕਦੇ ਉਹਨਾਂ ਦੇ ਅੰਦਰ ਵੀ ਐਸੀ ਭਾਵਨਾ ਆਈ ਸੀ? ਅੱਜ ਵੀ ਕਈ ਪ੍ਰਬੰਧਕ ਐਸੇ ਨੇ, ਉਹ ਕਹਿੰਦੇ ਨੇ ਜੇ ਅਸੀਂ ਨਾ ਹੋਈਏ ਤੇ ਗੁਰਦੁਆਰਾ ਚੱਲ ਹੀ ਨਹੀਂ ਸਕਦਾ। ਕੌਣ ਦੱਸੇ? ਪਿਆਰਿਓ, ਉਸੇ ਗੁਰੂ ਨੇ ਤੇ ਤੁਹਾਡੇ ਵਿੱਚ ਵੀ ਸਮਰੱਥਾ ਪਾਈ ਹੈ, ਉਸੇ ਗੁਰੂ ਦਾ ਸਦਕਾ ਹੀ ਹੈ। ਕਈ ਇੱਥੋਂ ਤੱਕ ਕਹਿ ਦਿੰਦੇ ਨੇ ਜੇ ਅਸੀਂ ਪੰਥ ਵਿੱਚ ਨਾ ਹੋਈਏ ਤੇ ਪੰਥ ਕਿਵੇਂ ਚੱਲੇਗਾ? ਉਹ ਪੰਥ ਤੁਹਾਡਾ ਨਹੀਂ, ਪੰਥ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਵਾਲੇ ਪਾਤਸ਼ਾਹ ਦਾ ਹੈ, ਇਹ ਤੇ ਉਸ ਦਾ ਚਲਾਇਆ ਹੋਇਆ ਪੰਥ ਹੈ। ਜੇ ਕਿਤੇ ਤੁਹਾਨੂੰ ਥੋੜੀ ਬਹੁਤੀ ਤੌਫੀਕ ਦਿੱਤੀ ਹੈ ਨਾ, ਤੇ ਸ਼ੁਕਰਾਨਾ ਕਰੋ ਕਲਗੀ ਵਾਲੇ ਪਾਤਸ਼ਾਹ ਦਾ। ਪਰ ਹਉਮੈ ਗ੍ਰਸਿਆ ਬੰਦਾ ਜਿਹੜਾ, ਉਹ ਕਹਿੰਦਾ ਨਹੀਂ, ਮੇਰੇ ਤੋਂ ਸਿਵਾਇਆ ਜੇ ਮੈਂ ਨਾ ਹੋਵਾਂ ਤੇ ਗੱਲ ਬਣ ਹੀ ਨਹੀਂ ਸਕਦੀ, ਜੇ ਮੈਂ ਨਾ ਹੋਵਾਂ ਤੇ ਸੰਸਾਰ ਹੀ ਨਹੀਂ ਚੱਲਣਾ, ਜੇ ਮੈਂ ਨਾ ਹੋਵਾਂ ਤੇ ਸਮਾਜ ਹੀ ਨਹੀਂ ਚੱਲਣਾ। ਹਉਮੈ ਗ੍ਰਸਿਆ ਬੰਦਾ ਐਸੀ ਸੋਚ ਰੱਖਦਾ। ਪਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਿ ਚੰਦਨ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜੇ ਗੁਰੂ ਰੂਪੀ ਚੰਦਨ ਦੇ ਕੋਲ ਆ ਜਾਂਦੇ ਨੇ ਨਾ, ਉਹਨਾਂ ਦੇ ਅੰਦਰ ਵੀ ਐਸੀ ਖੁਸ਼ਬੂ ਆ ਜਾਂਦੀ ਹੈ, ਐਸੇ ਗੁਣ ਆ ਜਾਂਦੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਵੀ ਗੁਰੂ ਚੰਦਨ ਦੇ ਕੋਲ ਬੈਠ ਕੇ ਉਸ ਮਹਾਨ ਸੁਗੰਧੀ ਨੂੰ ਪ੍ਰਾਪਤ ਕਰ ਸਕੀਏ। ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ। ਦਾਸ ਨੇ ਇਹ ਨਿਮਾਣਾ ਜਾਈ ਯਤਨ ਕੀਤਾ, ਸਹਿਯੋਗ ਆਪ ਗੁਰੂ ਸਵਾਰੀਆਂ ਸੰਗਤਾਂ ਦਾ, ਆਪਣੀ ਕੋਈ ਵੀ ਔਕਾਤ ਨਹੀਂ ਹੈ, ਇਹ ਸਿਰਫ ਤੁਸੀਂ ਪਿਆਰ ਬਖਸ਼ਿਸ਼ ਕਰਦੇ ਹੋ। ਅਤੇ ਰੋਜ਼ ਹੀ 8:30 ਵਜੇ ਤੋਂ ਲੈ ਕੇ ਲਗਭਗ 9:15 ਵਜੇ ਤੱਕ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਕਰਨ ਦਾ ਇਹ ਨਿਮਾਣਾ ਜਿਹਾ ਯਤਨ ਹੈ। ਤੁਸ਼ ਬੁੱਧੀ ਅਨੁਸਾਰ ਅਰਦਾਸ ਕਰਿਆ ਜੇ ਕਿ ਸਤਿਗੁਰੂ ਜੀ ਆਪ ਹੀ ਤੌਫੀਕ ਬਖਸ਼ਿਸ਼ ਕਰਨ, ਸਿਹਤਯਾਬੀਆਂ ਬਖਸ਼ਿਸ਼ ਕਰਨ, ਉਸ ਗੁਰੂ ਦੀ ਗੱਲ ਨੂੰ ਸੰਗਤਾਂ ਤੱਕ ਪਹੁੰਚਾ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।